दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे थे। उस दिन पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दे प्रकरण नूं इथों ही प्रारंभ करदा। सूर हजार क बचे जब काले खान बिचार लरों आप गुर संग मैं मरों के लहो मार। ग्रंथाकार भाई संतोख सिंह जी लिखदे ने कि जदों हजार कसूरमा लड़न वाला बाकी रहा उस वेले सारिया तो वड्डे जरनैल काले खां ने अपने मन दे विच विचार कीती है कि मैनू हुण चाहीदा है कि आप अगे वध के गुरु दे नाल जंग लड़ा या गुरु नू मार दिया ते या फिर गुरु दे हथों मारिया जावे। बचे वीर जेते पाए कथाई हृदय तीर कोई पिखे ते लड़ाई। कवि जी लिखते ने जिन्ने सूरमे बचे ने वो सारे दे सारे एक थां ते हो गए ने। हृदय तीर खोई पिखे ते लड़ाई ऐसी लड़ाई भयंकर नू देख के हिरदे दे विचों ए तीरज गवा दिती है कि हुण जित होवे। नहीं देर लागी ती सैन जूजी हनी आन कौन नहीं जाए बुझी। कवि संतोख सिंह जी लिखते ने काले खां सोचदा नहीं देर लागी बहुती देर नहीं लगी इति सैन जूझी इनी मेरी सेना जूझी है हनी आन कौन नहीं जाए बुझी अचानक इनी छेती वड्डी फौज का किस तरह खात्मा हो गया इहदा कुछ पता नहीं लगता। मुखम वैमलीन नहीं जांग चाह लरे जो अब जीवते कौन जाहे। कवि जी लिखते ने कि लड़न वाले सारे मुगलां दे जिहड़े मूह ने ओ मुरझा गए ने हुण जंग लड़ना बिलकुल नहीं चाहते क्योंकि सोचते ने जेकर लड़ांगे ते जीवन दी आस छड़नी पवेगी। तऊ खान काले दिशा को बिलोक लरे नाही कैसे कहो कौन रोके। पर तावी कवि जी लिखते ने कि सारे दे सारे काले खान दे वल देख रहे ने लरे नाही कैसे कहे कौन रोके भाव के कहे कौन काले खानू के हुण इस तों बाद ओ ना लड़े सारे काले खान दे वल देखदे। गुरु वीर जेते बचे प्राण संगा करें उत्साह सोहै कैन संगा। ग्रंथाकार भाई संतोख सिंह जी लिखते ने कि दूसरे पासे ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਿੰਨੇ ਵੀ ਸੂਰਮੇ ਬਚੇ ਨੇ ਪ੍ਰਾਣਾ ਦੇ ਸਮੇਤ, ਉਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ। ਨਿਸੰਗ ਰੂਪ ਦੇ ਵਿੱਚ ਉਹ ਫੇਰ ਵੀ ਲੜਨਾ ਚਾਹੁੰਦੇ। ਕਹੈ ਉਚਟੇਰੇ ਹਨ ਸ਼ਤਰੂ ਸਾਰੇ, ਬਜਾਂ ਜੀਤ ਲੈ ਕੇ ਗੁਰੂ ਕੇ ਨਗਾਰੇ। ਕਹਿੰਦੇ ਨੇ ਗੁਰੂ ਦੇ ਸੂਰਮੇ ਉੱਚੀ ਉੱਚੀ ਪੁਕਾਰ ਕੇ ਸਾਰਿਆਂ ਵੈਰੀਆਂ ਨੂੰ ਅਸੀਂ ਮਾਰ ਦਿਆਂਗੇ ਤੇ ਜਿੱਤ ਦੀ ਪ੍ਰਾਪਤੀ ਕਰਕੇ ਗੁਰੂ ਦੇ ਨਗਾਰੇ ਨੂੰ ਖੜਕਾਵਾਂਗੇ। ਉਹ ਤੈ ਖਾਨ ਕਾਲੇ ਕਰਿਓ ਚੀਤ ਗਾਡਾ, ਗੁਰੂ ਸਾਥ ਜੂਜੋ ਹਿਰਦੈ ਚਾਵ ਬਾਡਾ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਕਾਲੇ ਖਾਨ ਨੇ ਮਨ ਦੇ ਵਿੱਚ ਗਾੜਾ ਪੱਕਾ ਇਹ ਇਰਾਦਾ ਧਾਰਨ ਕੀਤਾ ਕਿ ਗੁਰੂ ਦੇ ਨਾਲ ਜਾ ਕੇ ਲੜਾਂ, ਚਿੱਤ ਦੇ ਵਿੱਚ ਲੜਨ ਦਾ ਚਾਹ ਵਧੇ। ਅਬੈ ਜੰਗ ਤਿਆਗੋ ਚਲੋ ਮੈਂ ਪਲਾਈ, ਨਹੀਂ ਬਾਤ ਆਛੀ ਰਹੋ ਕੌਣ ਥਾਈ। ਪਹਿਲਾਂ ਕਾਲੇ ਖਾਨ ਦੇ ਮਨ ਦੇ ਵਿੱਚ ਵਿਚਾਰ ਆਇਆ ਸੀ ਕਿ ਮੈਨੂੰ ਜੰਗ ਛੱਡ ਕੇ ਦੌੜ ਜਾਣਾ ਚਾਹੀਦਾ। ਕਵੀ ਜੀ ਲਿਖਦੇ ਨੇ ਕਿ ਫਿਰ ਮਨ ਦੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਕੀਤਾ ਕਿ ਜੇਕਰ ਜੰਗ ਨੂੰ ਤਿਆਗ ਕੇ ਮੈਂ ਦੌੜ ਕੇ ਚਲਾ ਜਾਵਾਂਗਾ, ਨਹੀਂ ਬਾਤ ਆਛੀ, ਇਹ ਮੇਰੇ ਵਾਸਤੇ ਚੰਗੀ ਗੱਲ ਨਹੀਂ ਹੋਵੇਗੀ। ਰਹੋ ਕੌਣ ਥਾਈ, ਜੇ ਇਥੋਂ ਦੌੜ ਵੀ ਗਿਆ ਤੇ ਫਿਰ ਰਵਾਂਗਾ ਕਿੱਥੇ ਜਾ ਕੇ। ਲਜੈ ਬੰਸ ਖਾਨਨ ਨਿੰਦਾ ਉਚਾਰੈ, ਮਰੋ ਹੋਏ ਗਿੱਧੀ ਸਭੇ ਹੀ ਤਿਕਾਰੈ। ਸੋਚਦਾ ਹੈ ਕਿ ਸਾਰੀ ਜਿਹੜੀ ਖਾਨਾਂ ਦੀ ਵੰਸ਼ ਹੈ ਉਹ ਮੇਰੀ ਨਿੰਦਿਆ ਕਰਨਗੇ, ਔਰ ਇਸ ਤੋਂ ਇਲਾਵਾ ਕਾਇਰ ਬਣਾਂਗਾ, ਸਭੇ ਹੀ ਤਿਕਾਰੇ, ਸਾਰੇ ਦੇ ਸਾਰੇ ਮੈਨੂੰ ਲਾਣਤਾਂ ਦੇਣਗੇ, ਤਿਰਕਾਰਾਂ ਪਾਉਣਗੇ। ਜਸਨ ਹੀਨ ਹੈ ਕੇ ਸਖੂ ਹੀਨ ਜੀਵੋ, ਪਰੋ ਦੋਜ ਕੋ ਮੈਂ ਜਬ ਅੰਮ੍ਰਿਤ ਥੀਵੋ। ਸੋਚਦਾ ਜੇਕਰ ਹਰ ਇੱਕ ਪਾਸਿਓ ਬਚ ਵੀ ਗਿਆ ਤੇ ਵੱਡਾ ਜਸ ਜਿਹੜਾ ਮਿਲਣਾ ਹੈ ਉਹ ਮਿਲ ਨਹੀਂ ਸਕਣਾ, ਜਸ ਤੋਂ ਬਗੈਰ ਰਵਾਂਗਾ, ਸੁਖਾਂ ਹੀਨ ਜੀਵੋ, ਸੁਖ ਨਹੀਂ ਹੋਵੇਗਾ ਜੇਕਰ ਦੁਨੀਆਂ ਦੇ ਵਿੱਚ ਜਸ ਨਹੀਂ ਹੋਵੇਗਾ। ਪਰੋ ਦੋਜ ਕੋ ਮੈਂ ਜਬੋ ਮ੍ਰਿਤ ਥੀਵੋ, ਆਖਰਕਾਰ ਤੇ ਮੈਂ ਮਰਨਾ ਹੀ ਮਰਨਾ ਹੈ ਤੇ ਜਦੋਂ ਮਰਾਂਗਾ ਫਿਰ ਮੈਨੂੰ ਦੋਜ਼ਕਾਂ ਦੀ ਅੱਗ ਦੇ ਵਿੱਚ ਸੁੱਟਿਆ ਜਾਵੇਗਾ। ਸਦਾ ਕੌਣ ਜੀਵੇ ਮਰੇ ਬੈਸ ਬੀਤੇ, ਭਲੇ ਜੀਵ ਸੇ ਜਸੰ ਜਾਹਲੀਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਲੇ ਖਾਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ, ਸਦਾ ਕੌਣ ਜੀਵੇ, ਦੁਨੀਆਂ ਦੇ ਉੱਤੇ ਕੋਈ ਵੀ ਮਨੁੱਖ ਹਮੇਸ਼ਾ ਵਾਸਤੇ ਜਿਉਂਦਾ ਨਹੀਂ ਰਹਿੰਦਾ, ਕਿਉਂਕਿ ਮਰੈ ਬੈਸ ਬੀਤੇ, ਜਦੋਂ ਮਨੁੱਖ ਦੀ ਉਮਰਾਂ ਖਤਮ ਹੋ ਜਾਂਦੀ ਹੈ ਫਿਰ ਉਹ ਮਰ ਜਾਂਦਾ ਹੈ। ਭਲੇ ਜੀਵ ਸਹੀ ਜਸੰ ਜਾਂ ਹਲੀਤੇ, ਚੰਗੇ ਦੁਨੀਆਂ ਦੇ ਉੱਤੇ ਉਹ ਮਨੁੱਖ ਹੁੰਦੇ ਨੇ ਜਿਹੜੇ ਕਿ ਜਸ ਦੀ ਪ੍ਰਾਪਤੀ ਕਰਕੇ ਫਿਰ ਮੌਤ ਨੂੰ ਪ੍ਰਾਪਤ ਹੁੰਦੇ ਨੇ। ਇਸ ਤਰੀਕੇ ਦੀਆਂ ਵਿਚਾਰਾਂ ਬਹੁਤ ਸਾਰੀਆਂ ਕਾਲੇ ਖਾਂ ਨੇ ਆਪਣੇ ਮਨ ਦੇ ਵਿੱਚ ਕੀਤੀਆਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਦਾ ਜ਼ਿਕਰ ਇੰਜ ਕਰਦੇ ਨੇ। ਕਾਲੇ ਖਾਂ ਨੇ ਸੋਚਿਆ ਗੱਲ ਸੱਚੀ, ਜੇਕਰ ਦੌੜ ਕੇ ਜਾਨ ਬਚਾਏ ਜਾਵਾਂ, ਕੁਝ ਦਿਨ ਤਾਂ ਮੌਤ ਤੋਂ ਬਚ ਰਹਿਸਾਂ, ਕਿਹੜਾ ਮੂੰਹ ਲੈ ਕੇ ਪਾਸ ਸ਼ਾਹ ਜਾਵਾਂ। ਦੱਸਾਂ ਕੀ ਫਤਿਹ ਪਾ ਕੇ ਆ ਗਿਆ ਮੈਂ, ਪੈਣ ਲਾਣ ਤਾਂ ਤੇ ਕਿਹੜੇ ਥਾਏ ਜਾਵਾਂ। ਨਾਮ ਆਪਣੇ ਤਾਈ ਬਦਨਾਮ ਕਰਕੇ, ਮੱਥੇ ਕੁਲ ਕਲੰਕ ਲਵਾਏ ਜਾਵਾਂ। ਅੰਤ ਫੇਰ ਵੀ ਜਿਉਂਦਿਆਂ ਨਹੀਂ ਰਹਿਣਾ, ਹੋ ਬੇਇੱਜ਼ਤਾ ਸ਼ਾਨ ਗਵਾਏ ਜਾਵਾਂ। ਹੁਣ ਲੜਨਾ ਹੀ ਭਲਾ ਕਰਤਾਰ ਸਿੰਘਾ, ਜਾਂ ਮਰ ਗਿਆ ਜਾਂ ਫਤਿਹ ਪਾਏ ਜਾਵਾਂ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਸੋਚਿਆ ਕਿ ਫੇਰ ਵੀ ਅੰਤ ਨੂੰ ਮਰ ਹੀ ਜਾਣਾ, ਇਸ ਕਰਕੇ ਬੇਇੱਜ਼ਤਾ ਹੋ ਕੇ ਸ਼ਾਨ ਨੂੰ ਗਵਾ ਕੇ ਕਿਉਂ ਮਰਨਾ ਹੈ, ਹੁਣ ਲੜਨਾ ਹੀ ਚੰਗਾ ਹੈ। ਇਸ ਤਰੀਕੇ ਦੇ ਵਿਚਾਰ ਕਾਲੇ ਖਾਂ ਨੇ ਕੀਤੀ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇੱਕ ਹੋਰ ਵੀ ਕਵਿਤਾ ਇਸ ਤਰੀਕੇ ਦੇ ਨਾਲ ਲਿਖਦੇ ਨੇ। ਸਤੀ ਚਿਖਾ ਤੇ ਚੜ ਕੇ ਪਰਤ ਜਾਵੇ, ਅਤੇ ਸੂਰਮਾ ਭੱਜੇ ਮੈਦਾਨ ਵਿੱਚੋਂ, ਸਿੱਧਾ ਸ਼ੇਰ ਦਰਿਆ ਨਾ ਲੰਘ ਸਕੇ, ਬਲੀ ਮਰਦ ਗਵਾ ਬਹਿ ਆਣ ਵਿੱਚੋਂ, ਪੂਰੇ ਕਰੇ ਨਾ ਹੱਥ ਤੋਂ ਟਲ ਜਾਵੇ, ਕੱਢ ਸੂਰਮਾ ਸੁਖਣ ਜ਼ਬਾਨ ਵਿੱਚੋਂ, ਹੋ ਕੇ ਸਾਧ ਤੇ ਮਾਇਆ ਉਪਾਦ ਰੱਖੇ, ਰੱਖੇ ਔਰਤਾਂ ਵੱਲ ਧਿਆਨ ਵਿੱਚੋਂ, ਔਰਤ ਮਰਦ ਪਰਾਏ ਦਾ ਮੂੰਹ ਵੇਖੇ, ਮਰਦ ਗੈਰਥਾਂ ਰੱਖੇ ਨਿਸ਼ਾਨ ਵਿੱਚੋਂ, ਵਿਦਵਾਨ ਅਭਿਆਸ ਤੋਂ ਹੋਏ ਖਾਲੀ, ਰਾਗੀ ਹੋਏ ਕੱਚਾ ਸੁਰਤਾਨ ਵਿੱਚੋਂ, ਬਣ ਮੀਤ ਪ੍ਰੀਤ ਪਲੀਤ ਰੱਖੇ, ਦਗੇ ਬਾਜ ਰਹੇ ਬੇਈਮਾਨ ਵਿੱਚੋਂ, ਕਾਲ ਵਿੱਚ ਨਾ ਸਾਮੀ ਦੀ ਬਾਂਹ ਫੜੇ, ਸ਼ਾਹ ਦੇਵੇ ਨਾ ਸੌਦਾ ਦੁਕਾਨ ਵਿੱਚੋਂ, ਟਲੇ ਆਸ਼ਕ ਇਸ਼ਕ ਦੇ ਰਾਹ ਵੱਲੋਂ, ਰਹਿ ਜਾਏ ਪਿੱਛੇ ਇਮਤਿਹਾਨ ਵਿੱਚੋਂ, ਕੌਡੀ ਮੁੱਲ ਨਾ ਸਮਝ ਕਰਤਾਰ ਸਿੰਘਾ, ਧਨੀ ਕਰੇ ਨਾ ਜੇ ਕੁਝ ਦਾਨ ਵਿੱਚੋਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜੇਕਰ ਸਤੀ ਚਿਖਾ ਤੇ ਚੜ ਕੇ ਪਰਤ ਜਾਂਦੀ ਹੈ ਤੇ ਕੋਈ ਫਾਇਦਾ ਨਹੀਂ। ਇਸੇ ਤਰੀਕੇ ਦੇ ਨਾਲ ਜੇਕਰ ਆਸ਼ਕ ਇਸ਼ਕ ਕਰਕੇ ਫੇਰ ਪਿੱਛੇ ਹਟਦਾ ਹੈ, ਇਮਤਿਹਾਨ ਦੇ ਵਿੱਚੋਂ ਫੇਲ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਅਖੀਰਲੀ ਸਤਰ ਦੇ ਵਿੱਚ ਕਵੀ ਜੀ ਲਿਖਦੇ ਨੇ, ਉਸ ਮਨੁੱਖ ਦਾ ਕੌਡੀ ਵੀ ਮੁੱਲ ਨਹੀਂ ਪੈਂਦਾ ਜੇ ਧਨੀ ਕਰੇ ਨਾ ਦਾਨ ਵਿੱਚੋਂ, ਧਨਵਾਨ ਹੋਵੇ ਅਮੀਰ ਹੋਵੇ ਤੇ ਕੌਡੀ ਵੀ ਦਾਨ ਨਾ ਕਰੇ, ਉਸ ਅਮੀਰੀ ਦਾ ਕੋਈ ਫਾਇਦਾ ਨਹੀਂ। ਇਸ ਤਰੀਕੇ ਦੇ ਨਾਲ ਕਾਲੇ ਖਾਂ ਨੇ ਮਨ ਦੇ ਵਿੱਚ ਵਿਚਾਰਧਾਰਾ ਬਣਾਈ ਹੈ ਕਿ ਹੁਣ ਮਰ ਜਾਣਾ ਜਾਂ ਫਿਰ ਮਾਰ ਦੇਣਾ। ਇਸੀ ਪਾਤ ਪੂਰੀ ਹਿਰਦੈ ਚੀਤ ਕਹਿ ਕੇ ਪਾਇਓ ਸਮੁਖ ਸੂਰਤਾ ਚੀਤ ਲੈ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਚਿੰਤਾ ਦੇ ਵਿੱਚ ਵਿਚਾਰ ਕਰਕੇ ਸਾਹਮਣੇ ਜਾਣ ਦੇ ਵਾਸਤੇ ਚਿੱਤ ਦੇ ਵਿੱਚ ਚਾਹ ਵਧਿਆ ਕਾਲੇ ਖਾਂ ਦੇ। ਜਿਤੇ ਵੀਰ ਬਾਚੇ ਸਮੀਪ ਹਕਾਰੇ, ਬੜੀ ਤੀਰ ਦੇ ਕੇ ਲਏ ਸੰਗ ਸਾਰੇ। ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਕਾਲੇ ਖਾਂ ਦੇ ਸੂਰਮੇ ਬਚੇ ਸਨ, ਉਹਨਾਂ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਹੈ, ਉਹਨਾਂ ਨੂੰ ਵੱਡੀ ਤੀਰ ਦਿੱਤੀ ਹੈ, ਸਾਰਿਆਂ ਨੂੰ ਕਾਲੇ ਖਾਂ ਇਸ ਤਰ੍ਹਾਂ ਕਹਿੰਦਾ। ਕਹਿੰਦਾ ਗੁਰੂ ਕੋ ਗਹੋ ਬ੍ਰਿੰਦ ਹੋਇ ਕੇ ਨਾ ਜੀਕੰ, ਗਹਿਓ ਜੇ ਨਾ ਜਾਈ ਹੁਤੋ ਤੋ ਪੈ ਨੀਕੰ। ਸਾਰਿਆਂ ਨੂੰ ਕਹਿੰਦਾ ਹੈ ਕਿ ਗੁਰੂ ਦੇ ਲਾਗੇ ਜਾ ਕੇ ਬਹੁਤੇ ਸਾਰੇ ਗੁਰੂ ਨੂੰ ਫੜ ਲਵੋ, ਜੇਕਰ ਨਹੀਂ ਫੜਿਆ ਜਾਂਦਾ, ਜੇਕਰ ਮਾਰ ਦਿਓਗੇ ਤੇ ਤਾਂ ਵੀ ਕੋਈ ਮਾੜੀ ਗੱਲ ਨਹੀਂ ਹੈ, ਉਹ ਵੀ ਚੰਗੀ। ਇਹੀ ਕਾਜ ਪੂਰੋ ਜਬ ਹੋਇ ਜਾਵੇ, ਚਲੇ ਸ਼ਾਹ ਕੇ ਤੀਰ ਸਾਰੀ ਸੁਣਾਵੇ। ਕਹਿੰਦਾ ਕਿ ਸੂਰਮੇ ਜਦੋਂ ਇਹ ਕਾਰਜ ਪੂਰਾ ਹੋ ਜਾਵੇਗਾ, ਜਦੋਂ ਨਿਬੜ ਜਾਵੇਗਾ, ਤੇ ਫਿਰ ਬਾਦਸ਼ਾਹ ਦੇ ਕੋਲ ਜਾਵਾਂਗੇ ਤੇ ਸਾਰੀ ਜੰਗ ਦੀ ਵਾਰਤਾ ਸੁਣਾਵਾਂਗੇ। ਲਹੋ ਮੌਜ ਪਾਰੀ ਤਨ ਚੀਰ ਕੋਰੇ, ਗਜੰਗ ਪਾਲ ਕੀ ਯਾਦ ਸ਼ੋਭਾ ਨਾ ਥੋਰੇ। ਕਾਲੇ ਖਾਂ ਆਪਣੇ ਸੈਨਾ ਨੂੰ ਹੱਲਾ ਸ਼ੇਰੀ ਦਿੰਦਾ, ਕਹਿੰਦਾ ਹੈ ਕਿ ਜਦੋਂ ਯੁੱਧ ਨੂੰ ਜਿੱਤ ਕੇ ਬਾਦਸ਼ਾਹ ਦੇ ਕੋਲ ਜਾਵਾਂਗੇ ਤੇ ਫਿਰ ਬਾਦਸ਼ਾਹ ਬੜਾ ਖੁਸ਼ ਹੋਵੇਗਾ, ਬਹੁਤ ਸਾਰਾ ਧਨ ਦੇਵੇਗਾ, ਬੜੇ ਕੀਮਤੀ ਘੋੜੇ ਦੇਵੇਗਾ, ਕੀਮਤੀ ਕੱਪੜੇ ਪ੍ਰਦਾਨ ਹੋਣਗੇ, ਕਿਸੇ ਨੂੰ ਹਾਥੀ ਮਿਲੇਗਾ, ਕਿਸੇ ਨੂੰ ਪਾਲਕੀ ਦੀ ਸ਼ੋਭਾ ਮਿਲੇਗੀ। ਸੁਖੰ ਭੋਗ ਸਾਰੇ ਕਰੋ ਬੈਠ ਫੇਰੀ, ਕਰੋ ਕਾਜ ਕੋਯੋ ਜਤੇ ਕਬੇਰੀ। ਕਹਿੰਦਾ ਕਿ ਫਿਰ ਘਰਾਂ ਦੇ ਵਿੱਚ ਬੈਠ ਕੇ ਸੁਖਾਂ ਦੇ ਭੋਗਾਂ ਨੂੰ ਸਾਰੇ ਭੋਗੋਗੇ, ਇੱਕੋ ਕੰਮ ਇਹ ਕਰਨ ਵਾਲਾ ਬਾਕੀ ਰਹਿੰਦਾ, ਇਹਨੂੰ ਹੱਲੇ ਦੇ ਨਾਲ ਨਵੇੜ ਲਵੋ। ਪੁਨੰ ਬੈਸ ਸਾਰੀ ਜਸੰ ਪੂਰ ਪਾਵੇ, ਸ਼ਰਾਬਨ ਪੀਵੋ ਕਬਾਬਨ ਖਾਵੋ। ਕਹਿੰਦਾ ਕਿ ਫਿਰ ਸਾਰੀ ਜ਼ਿੰਦਗੀ ਜਿਹੜਾ ਜਸ ਦਾ ਤਿਲਕ ਲੱਗਾ ਹੈ ਨਾ, ਉਹ ਮੱਥੇ ਤੋਂ ਲੈਣਾ ਨੇ, ਜਸ ਰੂਪੀ ਤਿਲਕ ਲੱਗਾ ਰਹੇਗਾ ਮੱਥੇ ਦੇ ਵਿੱਚ, ਸ਼ਰਾਬਾਂ ਪੀਵਿਓ, ਕਬਾਬਾਂ ਨੂੰ ਮਾਸ ਨੂੰ ਖਾਇਓ ਤੇ ਸੁਖ ਲਿਓ। ਇਮੰ ਪਾਖ ਕੇ ਸੰਗ ਲੀਨੇ ਜੁਝਾਰੇ, ਨਵਾਲਾਨ ਪਿਆਲਣ ਮੇਲੀ ਉਦਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਹੱਲਾ ਸ਼ੇਰੀਆਂ ਦੇ ਕੇ ਕਾਲੇ ਖਾਂ ਨੇ ਆਪਣੀ ਜੁਝਾਰੂ ਸੈਨਾ ਨੂੰ ਅੱਗੇ ਚੁੱਕਿਆ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ। ਦੌੜ ਜਾਣ ਨਾਲੋਂ ਲੜਨਾ ਸਮਝ ਚੰਗਾ, ਕਾਲੇ ਖਾਂ ਨਿਸ਼ਾਨ ਵਧਾਏ ਆਇਆ। ਐਲੀ ਐਲੀ ਕਰਦਾ ਵਧਿਆ ਆਪ ਅੱਗੇ, ਬਲੀ ਸੂਰਮਾ ਘੋੜਾ ਖੁਦਾ ਆਇਆ। ਬਾਦਸ਼ਾਹੀ ਅੰਦਰ ਹੈ ਸੀ ਮਰਦ ਚੁਣਵਾ, ਨਾਲੇ ਆਸ ਉਮੈਦ ਮਿਟਾਏ ਆਇਆ। 2000 रही फौज बाकी उसे ताई ही जोश चढ़ाए आया। डर खतरे सबो गवाए करके मरने मारने दा रख चाहे आया। आया चेड़ा मुकाउण करतार सिंगा एक दम हला करवाए आया। अकेला जेड़ा चेड़ा है उस नु मुकाउण दे वास्ते काले खां अपनी सेना दे समेत अगे वधे। हलाहुल होई परो रोर पारो गुरु बीर बंके खरे तीर तारो। कवि जी लिखते ने के बड़ी हलचल मची है, वड्डा रौला मचया है, गुरु दे जिहड़े बांके सूरमे ने धीरज नूं तारण करके अगे खलोते ने। गुरु योज के आसरे मोद तारे कहे आए आगे तबेले हमारे। कवि संतोख सिंह जी लिखते ने के गुरु दी ओज दे नाल गुरु दी ताकत दे नाल मन दे विच बड़ा सूरमिया दे मोद है, बड़ी खुशी है। सारे गुरु दे सूरमे कहिंदे ने आए आगे तबे ले हमारे, जदों ही वैरी अगे आउणगे ते मार लवांगे। गुरु बीच ठाडे विधि चंद तीर खरो बे प्रजाति तन संद तीर। कवि संतोख सिंह जी लिखते ने के विधि चंद दे लागे सतगुरु हरगोविंद सच्चे पातशाह जी खड़े ने, लागे जेड़ा विपर जाति मलक है ओ भी खलोता है, धनुष दे विच उन्ने तीर जड़िया होए। दिशन दौने ऐसे पाई त्यार जुद्दन तवे काल खाना हृदय पूर क्रोधन। दूसरे पासे तुरकां दे वल कवि जी लिखते ने के काले खान बहुत ही ज्यादा रोह दे विच आया। बड़ो मोल केरा तुरंग चलायो दलं हेल काल्यो हलाहूल कायो। वड्डे मुल दे घोड़े दे काले खाने सवारी कीती है, उस घोड़े नू अगे तोरिया है, दलां दे नाल दलां दा मुकाबला होन लगा है, बहुत तरीके दे नाल हलाहूल उस वेले मच गई, आखरी मुठ फेड़ इस तरीके दे नाल होई। इधर सिखां दे हौसले वधे है सन एक दम अगों उठ शेर पै गए। दोहां पासियां तो रौला मच गया एक दूजे दे गल दलेर पै गए। मच्छी मार मैदान दे विच पारी विच पलां दे मुर्दियां ढेर पै गए। तेगी उतरे अंत करतार सिंगा हथो हथी योदे एको वेर पै गए। इस तरीके दे नाल भयंकर जिहड़ा युद्ध है ओ दोवां पासियां तों शुरू होया। हयं संग के ते गिरे युद्ध माही मरे तात काल उठे फेर नाही। कवि संतोख सिंह जी लिखते ने के घोड़िया दे समेत रण भूमि दे विच बहुत सारे सूरमे डिग पए ने, तत्काल ही जिहड़ा डिगदा है ओ मर जांदा है, उठे फेर नाही फेर नहीं उठता। गुरु बाण संत तन च मार जिते होते आगे सोपार पधार। सतगुरु हरगोविंद सच्चे पातशाह जी ने अपने तनिष दे विच बहुतिया सारिया तीरां नूं रख रख के खिच खिच के तीरां नूं चलाया। जितो होते आगे सो पारं पधारे, जिन्ने भी तीर दे सिर दे विच आए सारे दे सारे दूसरे लोग चले। पिड़ियो गेड़ गाडो दड़ा दाड़ डारे बचे वीर जेते सोयाए अगारे। गाड़ा पेड़ मचया है, गाड़ी मुठ पेड़ होई है, दड़ा दड़ करदे सूरमे डिगे ने, जिन्ने बाकी बचे ने ओ फिर सामने आए। हुतो खान काला हंकारी बिसाला गुरु तीर टूक्यो सो क्रोध कराला। ग्रंथाकार भाई संतोख सिंह जी लिखते ने के काले खां बहुत वड्डा हंकारी सी, गुरु तीर टूक्यो सो क्रोधन कराला, आखिर तक सतगुरु हरगोविंद सच्चे पातशाह जी दे लागे टुकना चाहुंदा है, क्रोध नूं धारण करके इस तरीके दे नाल काले खां अगे वध रहे। अगे ग्रंथाकार भाई संतोख सिंह जी ਇੱਕ ਛੰਦ ਦਾ ਵਰਣਨ ਕਰਦੇ ਨੇ ਜਿਹੜਾ ਛੰਦ ਦਾ ਨਾਂ ਹੈ ਅੰਮ੍ਰਿਤ ਧੁਨ। ਇਸ ਛੰਦ ਨੂੰ ਥੋੜਾ ਜਿਹਾ ਪਹਿਲਾਂ ਪੜ ਕੇ ਜਿਹੜੇ ਉਹਦੇ ਮੋਟੇ ਮੋਟੇ ਅਰਥ ਨੇ ਉਹ ਮੈਂ ਬਾਅਦ ਦੇ ਵਿੱਚ ਕਵਾਂਗਾ। ਸ੍ਰੀ ਹਰ ਗੋਬਿੰਦ ਬਦਨ ਕੋ ਦੇਖ ਬੁੱਧ ਵਿਦ ਸੁਧ ਤੁਰਕਣ ਸੰਗ ਵਿਰੁੱਧ ਕਹਿ ਵਿਧੀ ਚੰਦ ਧਰ ਕ੍ਰੁੱਧ। ਇਸ ਦੇ ਅਰਥ ਇਸ ਤਰ੍ਹਾਂ ਬਣਦੇ ਨੇ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮੁੱਖ ਰੂਪੀ ਚੰਦਰਮਾ ਨੂੰ ਸ਼ੁੱਧ ਬੁੱਧੀ ਵਾਲਾ ਭਾਈ ਵਿਧੀ ਚੰਦ ਵੇਖ ਕੇ ਫਿਰ ਮੁਕਾਬਲੇ ਦੇ ਵਾਸਤੇ ਆ ਕੇ ਅੱਗੇ ਕ੍ਰੋਧਵਣ ਹੋਇਆ। ਵਿਧੀ ਚੰਦ ਧਰ ਕੁਦਦਦ ਧਨ ਕਰ ਉਦਦਦ ਧਰੋ ਸਰ ਸੰਦਦ ਧਰਾ ਮਨ ਬੁੱਧਦਦ ਤਿਰ ਜਿਸ ਮਦਦ ਤਿਰ ਅਰ ਮਦਦ ਧਰਾ ਸੁਜੁੱਧਦ ਧਰ ਸੁਰ ਸੁਧਦ ਧਰਮ ਰਿਪ ਬ੍ਰਿਧਦ ਧਰਕਤ ਜੋਧਦ ਧਰਕਤ ਬੋਧਦ ਤਿਦ ਕਦ ਕ੍ਰੁੱਧਦ ਧਮਕਤ। ਇਹ ਹੈ ਛੰਦ ਜਿਹਦਾ ਨਾਮ ਕਵੀ ਜੀ ਨੇ ਅੰਮ੍ਰਿਤ ਧੁਨ ਲਿਖਿਆ। ਇਹਦੇ ਇਸ ਤਰ੍ਹਾਂ ਦੇ ਅਰਥ ਬਣਦੇ ਨੇ। ਕਵੀ ਜੀ ਲਿਖਦੇ ਨੇ ਕਿ ਹਾਂ ਉਸ ਵਿਧੀ ਚੰਦ ਨੇ ਵਿਸ਼ਨੂੰ ਸਮਾਨ ਇੱਕ ਲਾਕੀ ਗੁੱਸੇ ਵਿੱਚ ਕੋਪਵਾਨ ਹੋ ਕੇ ਤਨਖ ਉੱਚਾ ਕੀਤਾ ਤੇ ਚਿੱਲੇ ਦੇ ਵਿੱਚ ਤੀਰ ਧਰ ਕੇ ਸੰਨਿਆ, ਕਿਉਂਕਿ ਵਿਧੀ ਚੰਦ ਦਾ ਮਨ ਧਰਮ ਦਾ ਗਿਆਨੀ ਹੈ, ਜਿਸ ਦਾ ਹਿਰਦਾ ਧਰਮ ਵਾਲਾ ਹੈ ਧੀਰਜ ਨੂੰ, ਤੇ ਜੋ ਵੈਰੀ ਨੂੰ ਦਲ ਸੁੱਟਣ ਦਾ ਪਰਾਕਰਮੀ ਹੈ। ਉਸਨੇ ਯੁੱਧ ਧਰਮ ਨੂੰ ਧਾਰਨ ਕੀਤਾ, ਭਾਵ ਯੁੱਧ ਦੇ ਵਿੱਚ ਉਮਲ ਪਿਆ। ਉਸ ਨੂੰ ਵੈਰੀ ਦੀ ਬਹੁਲਤਾ ਦੀ ਵੀ ਸੁਧ ਹੈ, ਇਸ ਲਈ ਉਸਨੇ ਚੁਣ ਚੁਣ ਕੇ ਵੈਰੀ ਦੇ ਸਿਰ ਕੱਟੇ ਅਤੇ ਹੱਲਾ ਕਰਕੇ ਯੋਧਿਆਂ ਦੇ ਵਿੱਚ ਧਸਦਾ ਜਾਂਦਾ ਹੈ। ਹਠੀਲੇ ਸੂਰਮਿਆਂ ਦੇ ਦਿਲ ਧੜਕਾਉਂਦਾ, ਕ੍ਰੋਧਵਾਨ ਵੈਰੀਆਂ ਨੂੰ ਧਕੇਲਦਾ ਤੇ ਧਮਕਾਉਂਦਾ ਹੋਇਆ ਅੱਗੇ ਜਾ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਪਾਸਿਓਂ ਸਤਿਗੁਰਾਂ ਦੇ ਵੱਲ ਵਧ ਰਿਹਾ ਹੈ ਕ੍ਰੋਧ ਦੇ ਨਾਲ ਕਾਲੇ ਖਾਂ, ਤੇ ਅੱਗੋਂ ਜਿਹੜਾ ਵਿਧੀ ਚੰਦ ਹੈ ਨਾ ਉਹ ਬਹੁਤ ਸੂਰਮਤਾਈ ਦੇ ਨਾਲ ਡਟਿਆ ਹੋਇਆ। ਇਸ ਪ੍ਰਕਾਰ ਜੁਗ ਸੈਨ ਕੋ ਰਣ ਮਾਚੋ ਕਮ ਸਾਨ ਨਿਵਰ ਗਏ ਬਹੁ ਸੂਰਮਾ ਆਪਸ ਮੈਂ ਲੜ ਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਦੀ ਸੈਨਾ ਇੱਕ ਦੂਜੇ ਦੇ ਨਾਲ ਲੜ ਰਹੀ ਹੈ, ਕਮਸਾਨ ਦਾ ਯੁੱਧ ਹੋ ਰਿਹਾ, ਬਹੁਤੇ ਸਾਰੇ ਪਰਾਕਰਮੀ ਜਿਹੜੇ ਸੂਰਮੇ ਸਨ ਦੋਵਾਂ ਤਰਫਾਂ ਦੇ, ਉਹ ਕਵੀ ਜੀ ਲਿਖਦੇ ਨੇ ਕਿ ਆਪਸ ਦੇ ਵਿੱਚ ਲੜ ਕੇ ਮਾਰੇ ਜਾ ਚੁੱਕੇ ਨੇ। ਨਰ ਤੁਰੰਗ ਗਣ ਮ੍ਰਿਤਕ ਕੋ ਲਾਗੇ ਵੱਡੇ ਅੰਬਾਰ ਭੀਖਣ ਪਾਇਓ ਸਥਾਨ ਸਭ ਲਾਲ ਰੰਗ ਕੋ ਤਾਰ। ਬਹੁਤਿਆਂ ਸਾਰਿਆਂ ਸੂਰਮਿਆਂ ਦੇ ਤੇ ਬਹੁਤਿਆਂ ਸਾਰਿਆਂ ਘੋੜਿਆਂ ਦੇ ਮਰੇ ਹੋਏ ਸਰੀਰ ਡਿੱਗੇ ਪਏ ਨੇ, ਵੱਡੇ ਵੱਡੇ ਢੇਰ ਕਵੀ ਜੀ ਲਿਖਦੇ ਨੇ ਲੋਥਾਂ ਦੇ ਲੱਗੇ ਹੋਏ ਨੇ, ਰਣ ਭੂਮੀ ਲਾਲ ਰੰਗ ਦੀ ਹੋ ਗਈ ਹੈ ਤੇ ਬਹੁਤ ਹੀ ਜ਼ਿਆਦਾ ਭਿਆਨਕ ਲੱਗ ਰਹੀ ਹੈ। ਕਹੋ ਕਹਾਂ ਲੱਗ ਜੰਗ ਕੋ ਲੜਤ ਬਾਹਨੀ ਦੋਏ ਮ੍ਰਿਤਕ ਪਾਏ ਕੁਛ ਬਚ ਰਹੇ ਨਰ ਗਿਣਤੀ ਕੇ ਜੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਗ ਦਾ ਵਰਣਨ ਮੈਂ ਕਿੱਥੋਂ ਕੁ ਤੱਕ ਬਿਆਨ ਕਰਾਂ, ਦੋਵਾਂ ਪਾਸਿਆਂ ਦੀ ਸੈਨਾ ਇੱਕ ਦੂਜੇ ਦੇ ਨਾਲ ਬਹੁਤਾ ਲੜੀ, ਬਹੁਤੇ ਸਾਰੇ ਮਾਰੇ ਗਏ ਤੇ ਕਵੀ ਜੀ ਲਿਖਦੇ ਨੇ ਕਿ ਗਿਣਤੀ ਮਲੂ ਹੁੰਦੀ ਹੈ ਜਿਹੜੇ ਹੁਣ ਬਚੇ ਨੇ। ਕਾਲੇ ਖਾਂ ਯਾਰ ਗੁਰੂ ਕੋ ਪਾਇਓ ਸਮੁਖ ਜਿਮ ਜੁੱਧ ਸੁਣੋ ਸੰਤ ਮਨ ਦੇ ਸਭੇ ਕਰ ਕੈ ਸੁਧ ਸੋ ਬੁੱਧ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੇ ਖਾਨ ਦਾ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਾਹਮਣਾ ਕਿਸ ਤਰ੍ਹਾਂ ਹੋਇਆ, ਇਨ੍ਹਾਂ ਦੋਵਾਂ ਨੇ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਯੁੱਧ ਕੀਤਾ। ਸੁਣੋ ਸੰਤ ਮਨ ਦੇ ਸਭੇ ਕਰਕੇ ਸੁਧ ਸੋ ਬੁੱਧ। ਹੇ ਸਰੋਤਾ ਜਨੋ, ਹੇ ਸੰਤ ਜਨੋ, ਮਨ ਲਾ ਕੇ ਚੰਗੇ ਤਰੀਕੇ ਦੇ ਨਾਲ ਆਪਣੀ ਬੁੱਧੀ ਨੂੰ ਸ਼ੁੱਧ ਕਰਕੇ ਦੋਵਾਂ ਦਾ ਜਿਹੜਾ ਜੰਗ ਲੜਿਆ ਗਿਆ ਨਾ ਉਸ ਦੇ ਹਾਲ ਨੂੰ ਤੁਸੀਂ ਸੁਣੋ, ਮੈਂ ਬਿਆਨ ਕਰਦਾ ਹਾਂ। ਕਵੀ ਜੀ ਇਸ ਜਗ੍ਹਾ ਦੇ ਉੱਤੋਂ ਅਗਲਾ ਹਾਲ ਬਿਆਨ ਕਰਦੇ ਨੇ ਅਗਲੇ ਅਧਿਆਇ ਦੇ ਵਿੱਚ।
ਲਗੀ ਸੈਨ ਸੋ ਸੈਨ ਤਬ ਹਥਿਆਰਨ ਕੋ ਮਾਰ काले खां तन मुख गयो जह सतगुरु निहार।
ग्रंथाकार भाई संतोख सिंह जी लिखते ने दोवे सेना एक दूजे दे नाल जुटिया हुई ने, हथियारां दी मार एक दूजे दे उते हो रही है। काले खां उस पासे वध्या है जिथे के सतगुरु हरगोबिंद सच्चे पातशाह जी दिखाई दे रहे सन।
चंचल करत तुरंग नचायो श्री हर गोविंद सन्मुख आयो।
कवि जी लिखते ने के घोड़े नु चंचल करके उसने नचाया है, अगे दुड़ाया है, ते सतगुरु हरगोबिंद सच्चे पातशाह जी दे सामने आ गया काले खान।
दोहां पासियां तो फौजां मर गईयां, खाली दिसदा पिया मैदान समझो, बिना मुर्दियां नजर ना कुछ आवे, टावे टावे लड़ रहे जवान समझो। कावां कुत्तियां ते गिरजां पाया रौला, लो मिज दे मच रहे कान समझो। समा बड़ा डरावना बन रहा, मरे पए इंसान हैवान समझो। छिथा पै के जंग मकौन खातर, गुरां वल वधिया काले खान समझो। नारे मारदा आया करतार सिंगा, लोहे नाल मड़िया बलवान समझो।
नारे मारदा होया सतगुरां दे सामने आया। कवि जी लिखते ने के पूरे शरीर दे उते संजोह पहनी हुई है, इस तरह लगता है कि जिवें कोई मनुख लोहे दे विच मड़िया होवे।
पहुंचो निकट तनख संभारत, खर खपरा गुण मैं संचारत।
जदों ही सतगुरां दे लागे पहुंचया, अपने तनख नूं सांभिया काले खान ने, एक खपरा तीर उसने अपने तनश दे विच जड़ लिया।
गोरन बंगारत बाक उचारे, प्रथम तुमो बौ खान संगारे।
अपने तनश दे विच तीर नूं जड़ के फिर काले खान ने सतगुरां नूं मंगा रहा है। कहिंदा प्रथम तुमो बहु खान संगारे, हे गुरु पहला तो बहुते सारे साडे खाना नूं संगार दिता है, मार दिता है।
जे तीरन को अदक चलावत, सब मैं बड़ बलवान कहावत।
काले खां मंगारदा है, ललकारदा है सतगुरां नूं, कहिंदा है कि जेकर बहुते तीर चलाउणा है, जेकर अपने आप नूं बहुता वड्डा बलवान कहाउंदा है।
अब मैं चल आयो तुम्हें ओरा, काले खान नाम लख मोरा।
हुण गुरु मैं तेरे सामने चल के आ गया हां, मेरा नाम काले खां है, जेकर तेरे विच ताकत है ते मेरे नाल लड़।
तुमको पकरन शाह पठायो, बोलश कर ले चढ़ मैं आयो।
कहिंदा है काले खां के तेनू फड़न दे वास्ते बादशाह ने मैनू कल्या है, बहुत वड्डी फौज नू मैं लैके चढ़ के आया सा।
कै सब को पलटा रण लै हो, ना ही ता प्राण अपने दै हो।
काले खां कहिंदा है कि जिन्ने मेरे साथी मरे ने, या ते मरिया होया साथियां दा, मैं तेरे तो बदला लवांगा, रण करके युद्ध करके, ना ही ता प्राण अपने दै हो। जेकर ना लै सकिया बदला, ते फिर रण भूमि दे विच अपने प्राण मैं दे दियांगा।
सावधान होए सौ मम बाना, हाथों महा तीखण हित हाना।
कहिंदा गुरु सावधान हो जा, होशियार हो जा, मैं तेरे उते तीर चलाउण लगा हां, मेरे तीर दे वार नूं सहार। महा तीखण हाथों तीखण हित नाना, बड़ा तिखा तीर है तेनू मारन दे वास्ते, मेरा तीर गुरु समर्थ है। इस तरीके दे नाल उस वेले काले खां ने सतगुरु हरगोबिंद सच्चे पातशाह जी नूं मंगा रहे।
काले खान कहिंदा हिंद पीर जल्दी, लै संभार हुण मार मुकां तैनूं। अज तक जिन्ने शाही खान मारे, मजा सब दा वेख चखां तैनूं। तेग तीर दा तनी तों सुनी दा है,
मैं भी अपना कसब देखा तैनू हो लै त्यार होशियार करतार सिंगा वार एक से नाल गिरा तैनू कहिंदा होशियार हो जा मैं एक ही तीर दे नाल तेरा संगार कर देंगा इस तरीके दे नाल वंगारिया काले खाने सतगुरां श्री हर गोविंद सुन मुस्काए जिस मग पूरब तुरक पठाए काले खान दी वंगार नूं सुन के कवि जी लिखदे ने कि सतगुरु हर गोविंद सच्चे पातशाह जी मुस्कराए कहिंदे ने जिस मग पूरब तुरक पठाए कहिंदे ने हे काले खान जिहड़े रस्ते राही पहले तेरे नाल दे तुरक असीं भेजे ने कहिंदे ने सो अब बंद नहीं कुछ पयो सब ने आण पट रण कर लयो सतगुरु जी कहिंदे ने कि जिहड़े रस्ते राही पहुंचाए ने दूसरे लोक दे विच तेरे साथी सो अब बंद नहीं पयो अजे ओ रस्ता बंद नहीं होया अजे ते खुला ही है सब ने आए पट रण कर लयो सारिया ने तुसी आण के रण कर लिया ते सारिया नू उथे भेजिया जिथे तेनू भेजना है पाव के जिहड़े रस्ते ओ लंघे ने ओ रस्ता अजे खुला ही है बंद नहीं होया ना सह शाह बाहनी सारी हम ठांडे अब तो है अगारी कहिंदे ने के बादशाह दी सारी सेना नू असी मार दिता है तू मेरे सामने अड़के हुण खलोता है जस विद्या तीरन की पाई सो अब करो देहो दिखराई सतगुरु जी अगों काले खां नू ललकारदे ने कहिंदे ने हे काले खां जिस तरह दी तीर अंदाजी तू सिखी हुई है जिस तरह दी तेरे विच तीर चलाउण दी विद्या है ओ अपनी सारी दी सारी विद्या करके जरा सानू दिखा कि तू किन्ना वड्डा तीर अंदाज है होर बसह वार सर तोरा पीछे करो बिलोकन मोरा सतगुरु जी कहिंदे ने पहला तू आख्या मैं वार करना है तीर दा कहिंदे ने पहला तेरे तीर दा वार देखांगे पीछे करो बिलोकन मोरा ते कहिंदे ने तेरे तीर तो बाद फिर मैं वार करांगा फिर मेरे वार नूं भी देखे कि मैं किस तरह दा वार करदा हां इस तरीके दे नाल सतगुरां ने आख्या सतगुरु जी शेर दे वांग गजे कहिंदे वादिया कसब दिखा खाना साडे नाल कोई सामने लड़े योदा चित विच हमेश है चा खाना तेरे गए साथी जिस थां अगे तेरे ताई भी ओथे पुचा खाना बाकी होर दी फेर उडीक करिए जिन्नू चाओ ओ भी जावे आ खाना असा छतरी धर्म संभाले आ है रखे खतरे खौफ चुका खाना आ कर हुण वार करतार सिंगा गल्ला विच ना वक्त गुआ खाना सतगुरु जी कहिंदे ने हुण वार कर अपने तीर दा गल्ला दे विच समय नू ना गुआ इम सुनते श्रुत लो तन ताना बल ते त्याग्यो तीखन बाना कवि संतोख सिंह जी लिखदे ने इस तरह दी गल सुन के उस वेले काले खाने जेड़ा तीर रखिया होया सी तनख दे विच डोर नू तनछदी नू फिर उसने कन तक जोर दे नाल खिचिया बल ते त्यागियो तीखण बाना बड़े जोर दे नाल तिखा जरा तीर सी ना उह सतगुरां दे वल छड्डिया काले खाने छोरत बोलियो काले खाना ले हो पता जिम विद्या वाना छड़दिया सार तीर नू काले खां बोलिया है ले हो पता जिम विद्या वाना देख पता कि किस तरह दी मेरी तीर अंदाजी दी विद्या मारा ही जानो तर गिरयो आवत सर सतगुरु निहरयो कहिंदा तीर पहुंचण दी देर है मर जावेगा धरती दे उत्ते डिग पवेगा आवत सर सतगुरु निहरयो बड़ी तेजी दे नाल जिहड़ा तीर चलिया आ रहा सी सतगुरां ने कवि जी लिखदे ने उस नूं देखिया मस्तक छोवत सो गयो अगारे खर खपरा कुछ मास उतारे मत्थे दा निशाना तक के ਕਾਲੇ ਖਾਂ ਨੇ ਤੀਰ ਛੱਡਿਆ ਸੀ, ਪਰ ਕਵੀ ਜੀ ਲਿਖਦੇ ਨੇ ਸਤਿਗੁਰਾਂ ਦੇ ਮਸਤਕ ਨੂੰ ਛੂਹ ਕੇ ਜਿਹੜਾ ਤੀਰ ਸੀ ਉਹ ਅੱਗੇ ਲੰਘ ਗਿਆ, ਖਪਰਾ ਤੀਰ ਸੀ, ਇਸ ਕਰਕੇ ਸਤਿਗੁਰਾਂ ਦੇ ਮੱਥੇ ਦਾ ਥੋੜਾ ਮਾਸ ਖਪਰੇ ਤੀਰ ਦੇ ਨਾਲ ਛਿੱਲਿਆ ਗਿਆ।
ਬੂੰਦ ਰਕਤ ਕੀ ਨਿਕਸੀ ਲਾਲ, ਮਨੋ ਤਿਲਕ ਜੈ ਕੋ ਲਗ ਪਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮਸਤਕ ਦੇ ਵਿੱਚੋਂ ਖੂਨ ਦੀਆਂ ਜਿਹੜੀਆਂ ਬੂੰਦਾਂ ਨੇ ਉਹ ਲਾਲ ਰੰਗ ਦੀਆਂ ਨਿਕਲੀਆਂ ਨੇ। ਮਨੋ ਤਿਲਕ ਜੈ ਕੋ ਲਗ ਪਾਲ, ਕਵੀ ਜੀ ਨੇ ਕਿਸ ਤਰ੍ਹਾਂ ਦੀ ਸੋਹਣੀ ਉਪਮਾ ਦਿੱਤੀ ਹੈ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੱਥੇ ਦੇ ਉੱਤੇ ਸਤਿਗੁਰਾਂ ਦੇ ਉੱਤੇ ਜੈ ਦਾ ਜਿਹੜਾ ਤਿਲਕ ਹੈ ਨਾ ਉਹ ਲੱਗ ਗਿਆ ਹੋਵੇ, ਇਸ ਤਰ੍ਹਾਂ ਲੱਗਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਕਾਲੇ ਖਾਂ ਨੇ ਤੀਰ ਛੱਡਿਆ ਤੇ ਸਤਿਗੁਰਾਂ ਦੇ ਮਸਤਕ ਨੂੰ ਛੋਹ ਕੇ ਉਹ ਅੱਗੇ ਲੰਘੇ।
ਉਹ ਵੀ ਬਲੀ ਬਹਾਦਰ ਚੋਣਵਾ ਸੀ, ਚਿੱਲੇ ਚਾੜਿਆ ਤੀਰ ਵੰਗਾਰ ਕੇ ਜੀ, ਤੱਕ ਛੱਡਿਆ ਗੁਰਾਂ ਦੇ ਵੱਲ ਮੱਥੇ, ਆਇਆ ਨਾਗ ਵਾਂਗੂ ਫੁੰਕਾਰ ਕੇ ਜੀ। ਗੁਰੂ ਮਸਤਕ ਤਾਈ ਬਚਾਏ ਗਏ, ਗਿਆ ਮੱਥਿਓ ਮਾਸ ਉਤਾਰ ਕੇ ਜੀ। ਲੱਗਾ ਫਤਿਹ ਦਾ ਤਿਲਕ ਕਰਤਾਰ ਸਿੰਘਾ, ਨੇਕ ਫਾਲ ਕਹੇ ਕਵੀ ਉਚਾਰ ਕੇ ਜੀ।
ਦੋਵਾਂ ਕਵੀਆਂ ਨੇ ਇੱਕੋ ਜਿਹਾ ਬਿਆਨ ਪੇਸ਼ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਵੀ ਲਿਖਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਫਤਿਹ ਦਾ ਜਿੱਤ ਦਾ ਤਿਲਕ ਸਤਿਗੁਰਾਂ ਦੇ ਮੱਥੇ ਦੇ ਵਿੱਚ ਲੱਗ ਗਿਆ ਹੋਵੇ, ਇਸੇ ਤਰ੍ਹਾਂ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਲਿਖਦੇ ਨੇ, ਲੱਗਾ ਫਤਿਹ ਦਾ ਤਿਲਕ ਕਰਤਾਰ ਸਿੰਘਾ, ਹੇ ਕਵੀ ਕਰਤਾਰ ਸਿੰਘਾ, ਸਤਿਗੁਰਾਂ ਦੇ ਮਸਤਕ ਦੇ ਵਿੱਚ ਫਤਿਹ ਦਾ ਜਿੱਤ ਦਾ ਜਿਹੜਾ ਤਿਲਕ ਹੈ ਨਾ ਉਹ ਲੱਗ ਗਿਆ, ਇੰਜ ਪ੍ਰਤੀਤ ਹੁੰਦਾ।
ਹਿਰਦੈ ਕ੍ਰੋਧ ਤਵ ਦੂਣ ਚੌਣ, ਕਰਿਓ ਨਿਕਾਸਣ ਸਰ ਖਰ ਤੂਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿਰਦੇ ਦੇ ਵਿੱਚ ਜਿਹੜਾ ਪਹਿਲਾਂ ਹੀ ਕ੍ਰੋਧ ਸੀ ਉਹ ਦੂਣੇ ਤੋਂ ਚੌਣਾ ਹੋ ਗਿਆ ਹੈ,
ਕਰਿਓ ਨਿਕਾਸਣ ਸਰ ਖਰ ਤੂਨਾ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤਿੱਖਾ ਤੀਰ ਆਪਣੇ ਪੱਥੇ ਦੇ ਵਿੱਚੋਂ ਬਾਹਰ ਕੱਢਿਆ।
ਤੂਰਨ ਪੁਰ ਕਣ ਲਾਗ ਮਾਰਾ, ਪਿਖ ਸਰੂਪ ਕੋ ਡਰ ਬਹੁ ਤਾਰਾ।
ਕਾਲੀ ਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰ ਨੂੰ ਚਿੱਲੇ ਦੇ ਵਿੱਚ ਜੜ ਕੇ ਮਾਰਿਆ ਹੈ, ਛੱਡਿਆ ਹੈ। ਪਿਖ ਸਰੂਪ ਕੋ ਡਰ ਬਹੁ ਤਾਰਾ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਭਿਅੰਕਰ ਸਰੂਪ ਨੂੰ ਦੇਖ ਕੇ ਕਾਲੇ ਖਾਂ ਬੜਾ ਭੈ ਭੀਤ ਹੋਇਆ।
ਛੁੱਟਿਓ ਤੀਰ ਗੁਰ ਕਰਤੇ ਐਸੇ, ਬੇਖਤਰ ਰਿਸ ਤਰ ਉੱਡ ਗਾ ਜੈਸੇ।
ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੱਥੋਂ ਜਿਹੜਾ ਤੀਰ ਛੁੱਟਿਆ ਹੈ ਉਹ ਇਸ ਤਰ੍ਹਾਂ ਗਿਆ ਹੈ ਜਿਵੇਂ ਬੇਖਤਰ ਰਿਸ ਤਰ ਉੱਡ ਗਾ ਜੈਸੇ। ਬੇਖਤਰ ਆਖਿਆ ਜਾਂਦਾ ਸੱਪ ਨੂੰ, ਭਾਵ ਕੇ ਜਿਵੇਂ ਨਾਗ ਛੂਕਦਾ ਹੋਇਆ ਉੱਡ ਕੇ ਜਾਂਦਾ ਹੈ, ਇਸ ਤਰੀਕੇ ਦੇ ਨਾਲ ਤੀਰ ਉੱਡ ਕੇ ਜਾ ਰਿਹਾ।
ਤੁਰਕ ਗਯੋ ਬਚ ਤੁਰੰਗ ਸੰਘਾਰਿਓ, ਲਗਿਓ ਉਧਰ ਮੈਂ ਪਾਰ ਪਧਾਰਿਓ।
ਕਵੀ ਜੀ ਲਿਖਦੇ ਨੇ ਕਿ ਤੁਰਕ ਕਾਲੇ ਖਾਂ ਦਾ ਤੇ ਸਤਿਗੁਰਾਂ ਦੇ ਤੀਰ ਤੋਂ ਬਚਾ ਹੋ ਗਿਆ, ਪਰ ਜਿਹੜਾ ਘੋੜਾ ਸੀ ਕਾਲੇ ਖਾਂ ਦਾ ਉਹ ਤੀਰ ਤੋਂ ਬਚ ਨਾ ਸਕਿਆ।
ਲਗਿਓ ਉਧਰ ਮੈਂ ਪਾਰ ਪਧਾਰਿਓ, ਘੋੜੇ ਦੀ ਛਾਤੀ ਦੇ ਵਿੱਚ ਜਾ ਕੇ ਤੀਰ ਵੱਜਾ
ਤੇ ਘੋੜੇ ਨੂੰ ਪਾੜ ਕੇ ਤੀਰ ਸਤਿਗੁਰਾਂ ਦਾ ਪਾਰਲੇ ਪਾਸੇ ਨਿਕਲ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇੰਜ ਬਿਆਨ ਕਰਦੇ ਨੇ।
ਮੱਥੇ ਉੱਤੇ ਸਤਿਗੁਰਾਂ ਨੂੰ ਜ਼ਖਮ ਲੱਗਾ, ਬੀਰ ਰਸ ਵਿੱਚ ਆ ਕੇ ਤੀਰ ਫੜਿਆ, ਚਿੱਲੇ ਚਾੜ ਕੇ ਮਾਰਿਆ ਤੀਰ ਤਿੱਖਾ, ਗਿਆ ਘੋੜਾ ਕੁਦਾਏ ਨਹੀਂ ਬੀਰ ਡਰਿਆ। ਘੋੜੇ ਕੁੱਦਦੇ ਨੂੰ ਵੱਜਾ ਪੇਟ ਅੰਦਰ, ਖਾਲੀ ਗਿਆਨ ਕਾਲ ਜਾ ਚੀਰ ਖੜਿਆ, ਕਾਲੇ ਖਾਂ ਡਿੱਗ ਪਿਆ ਕਰਤਾਰ ਸਿੰਘਾ, ਘੋੜਾ ਉਸ ਦਾ ਤੜਫ ਅਖੀਰ ਮਰਿਆ।
ਕਵੀ ਜੀ ਲਿਖਦੇ ਨੇ ਘੋੜਾ ਮਰ ਕੇ ਥੱਲੇ ਡਿੱਗ ਪਿਆ, ਤੇ ਜਦੋਂ ਘੋੜਾ ਡਿੱਗਾ ਤੇ ਨਾਲ ਦੀ ਨਾਲ ਘੋੜੇ ਤੋਂ ਕਾਲੇ ਖਾਂ ਵੀ ਡਿੱਗ ਪਿਆ।
ਕਾਲੇ ਖਾਣ ਉਤਰ ਕਰ ਖਰਿਓ, ਆਪਣਾ ਆਪ ਸੰਭਾਰਨ ਕਰਿਓ।
ਥੱਲੇ ਡਿੱਗਾ, ਕਾਲੇ ਖਾਂ ਡਿੱਗ ਕੇ ਉੱਠਿਆ ਹੈ, ਆਪਣੇ ਆਪ ਦੇ ਸਰੀਰ ਦੀ ਉਸਨੇ ਸੰਭਾਲ ਕੀਤੀ।
ਕੈਤ ਪਇਓ ਅਬ ਹੋਤ ਅਨੀਤੀ, ਜੇ ਤੁਮ ਕਰੋ ਜੰਗ ਕੀ ਰੀਤੀ।
ਹੁਣ ਸਤਿਗੁਰੂ ਜੀ ਘੋੜੇ ਤੇ ਸਵਾਰ ਨੇ, ਕਾਲੇ ਖਾਂ ਦਾ ਘੋੜਾ ਮਰ ਗਿਆ, ਉਹ ਆਪਣੇ ਪੈਰਾਂ ਦੇ ਭਾਰ ਤੇ ਖਲੋਤਾ ਹੈ। ਉਸ ਵੇਲੇ ਕਹਿੰਦਾ ਹੋਤ ਅਨੀਤੀ ਜੇ ਤੁਮ ਕਰੋ ਜੰਗ ਕੀ ਰੀਤੀ। ਸਤਿਗੁਰਾਂ ਨੂੰ ਕਹਿੰਦਾ ਹੈ ਕਿ ਇਹ ਅਨੀਤੀ ਦੀ ਗੱਲ ਹੈ, ਇਹ ਨੀਤੀ ਦੀ ਗੱਲ ਨਹੀਂ ਹੈ। ਜੇਕਰ ਤੁਸੀਂ ਜੰਗ ਦੀ ਰੀਤੀ ਨੂੰ ਕਰਨਾ ਚਾਹੁੰਦੇ ਹੋ ਤੇ ਭਾਵ ਕੇ ਤੁਹਾਨੂੰ ਵੀ ਘੋੜੇ ਤੋਂ ਥੱਲੇ ਉਤਰਨਾ ਪਵੇਗਾ। ਖਰੋ ਤਰਾ ਮੈਂ ਹੈ ਬਿਨਾ ਤੁਮ ਚੜ ਰਹੇ ਬੇਗ ਜਿਸ ਕਣਾ। ਸਤਿਗੁਰਾਂ ਨੂੰ ਕਾਲੇ ਖਾਂ ਕਹਿੰਦਾ ਹੈ ਕਿ ਮੈਂ ਤੇ ਘੋੜੇ ਤੋਂ ਬਗੈਰ ਧਰਤੀ ਤੇ ਖਲੋਤਾ ਹਾਂ ਤੇ ਤੁਸੀਂ ਉਸ ਘੋੜੇ ਦੀ ਸਵਾਰੀ ਕਰ ਰਹੇ ਹੋ ਜਿਹੜਾ ਕਿ ਬੜਾ ਬਲੀ ਤੇ ਤੇਜ ਦੌੜਨ ਵਾਲਾ ਹੈ। ਜੇ ਕਰ ਸਮ ਹੋਏ ਰਣ ਕੋ ਕਰੋ ਤਜੋ ਤੁਰੰਗ ਚਰਨ ਪਰ ਥਿਰੋ। ਕਹਿੰਦਾ ਜੇ ਤੇ ਨੀਤੀ ਦੇ ਨਾਲ ਲੜਨਾ ਹੈ ਤੇ ਫੇਰ ਤੇ ਤੁਹਾਨੂੰ ਚਾਹੀਦਾ ਕਿ ਘੋੜੇ ਤੋਂ ਥੱਲੇ ਉਤਰੋ ਤੇ ਜਿਸ ਤਰ੍ਹਾਂ ਮੈਂ ਘੋੜੇ ਤੋਂ ਬਗੈਰ ਲੜਦਿਆਂ ਹਾਂ ਉਸੇ ਤਰ੍ਹਾਂ ਪੈਰਾਂ ਸਿਰ ਹੋ ਕੇ ਤੁਸੀਂ ਲੜੋ। ਤੋ ਮੈਂ ਕਰੋ ਖੜਗ ਸੰਗਰਾਮਾ ਤੱਕ ਬਹੁ ਦਾਵ ਦਹਣ ਅਰਵਾਵਾਂ। ਫਿਰ ਕਹਿੰਦਾ ਕਿ ਮੈਂ ਦਿਖਾਵਾਂਗਾ ਆਪਣਾ ਪਰਾਕਰਮ, ਜਿਹੜਾ ਪਰਾਕਰਮ ਹੈ ਖੜਗ ਦਾ, ਭਾਵ ਕੇ ਜਿਹੜੀ ਮੇਰੀ ਤਲਵਾਰਬਾਜ਼ੀ ਦੀ ਵਿਦਿਆ ਹੈ ਫਿਰ ਮੈਂ ਉਹ ਦਿਖਾਵਾਂਗਾ। ਬਹੁਤੇ ਸਾਰੇ ਦਾਵ ਤੱਕ ਕੇ ਸੱਜੇ ਤੇ ਖੱਬੇ ਫਿਰ ਮੈਂ ਵਾਰ ਕਰਾਂਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ, ਇਸ ਤਰੀਕੇ ਦੇ ਨਾਲ ਕਾਲੇ ਖਾਂ ਕਹਿੰਦਾ ਮੈਂ ਪੈਦਲ ਤੁਸੀਂ ਅਸਵਾਰ ਘੋੜੇ ਹੁਣ ਜੇ ਵਾਰ ਕਰੋ ਤਾਂ ਅਨੀਤ ਹੋਵੇ। ਪੈਦਲ ਹੋਏ ਕੇ ਤੇਗ ਦੇ ਹੱਥ ਦੱਸੋ ਪੂਰੇ ਸੂਰਮੇ ਮਰਦ ਦੀ ਰੀਤ ਹੋਵੇ। ਤੀਰ ਵੇਖਿਆ ਜੇ ਹੁਣ ਤੇਗ ਵੇਖੋ ਆਓ ਵਕਤ ਨਾ ਐਵੇਂ ਬਤੀਤ ਹੋਵੇ। ਹੱਥ ਰੱਬ ਦੇ ਹੁਣ ਕਰਤਾਰ ਸਿੰਘਾ ਕਿਦੀ ਹਾਰ ਅਤੇ ਕਿਦੀ ਜੀਤ ਹੋਵੇ। ਕਾਲੇ ਖਾਂ ਕਹਿੰਦਾ ਮੈਂ ਪੈਦਲ ਤੁਸੀਂ ਘੋੜੇ ਤੇ ਸਵਾਰ, ਇਹ ਨੀਤੀ ਦੀ ਗੱਲ ਨਹੀਂ ਹੈ, ਇਹ ਅਨੀਤੀ ਦੀ ਗੱਲ ਹੈ। ਕਹਿੰਦਾ ਕਿ ਪਹਿਲਾਂ ਮੇਰੇ ਤੀਰ ਦਾ ਵਾਰ ਦੇਖਿਆ ਹੈ ਹੁਣ ਤੇਗ ਦਾ ਤਲਵਾਰ ਦਾ ਵਾਰ ਵੇਖੋ, ਸਿੱਧੇ ਹੋ ਕੇ ਆਓ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਰੱਬ ਦੇ ਹੱਥ ਹੈ, ਪਰਮੇਸ਼ਰ ਦੇ ਹੱਥ ਹੈ ਕਿ ਕਿਹਦੀ ਹਾਰ ਹੋਣੀ ਹੈ ਤੇ ਕਿਹਦੀ ਜਿੱਤ ਹੋਣੀ ਹੈ। ਜੇ ਨਹੀਂ ਮਾਨੋ ਚਾਹੋ ਸੰਘਾਰਾ ਤਾਂ ਕਰ ਲੈ ਹੋਏ ਆਪਣੋ ਵਾਰਾ। ਕਾਲੇ ਖਾਂ ਕਹਿੰਦਾ ਕਿ ਜੇ ਮੈਨੂੰ ਮਾਰਨਾ ਚਾਹੁੰਦੇ ਹੋ, ਸੰਘਾਰਨਾ ਚਾਹੁੰਦੇ ਹੋ ਤੇ ਫਿਰ ਵਾਰ ਕਰ ਲੋ, ਕਿਉਂਕਿ ਘੋੜਾ ਤੁਸੀਂ ਮੇਰਾ ਮਾਰ ਕੇ ਡਿੱਗਿਆ, ਕੋਈ ਆਪਣੇ ਆਪ ਮੈਂ ਘੋੜੇ ਤੋਂ ਥੱਲੇ ਨਹੀਂ ਉਤਰਿਆ। ਇਸ ਕਰਕੇ ਇਹ ਵੀ ਗੱਲ ਹੈ ਕਿ ਤੁਸੀਂ ਵਾਰ ਵੀ ਕਰ ਸਕਦੇ ਹੋ। ਜਥਾ ਪ੍ਰਥਮ ਪਾ ਤੀਰਨ ਸੰਗ ਤਥਾ ਖੜਗ ਕੋ ਚਾਹੀਏ ਜੰਗ। ਪਰ ਦਰਅਸਲ ਗੱਲ ਇਹ ਹੈ ਜ਼ਿਆਦਾ ਵਧੀਆ ਕਿ ਜਿਸ ਤਰ੍ਹਾਂ ਪਹਿਲਾਂ ਤੀਰਾਂ ਦੇ ਨਾਲ ਜੰਗ ਹੋਇਆ ਉਸੇ ਤਰੀਕੇ ਦੇ ਨਾਲ ਚਾਹੀਦਾ ਕਿ ਹੁਣ ਤਲਵਾਰ ਦੇ ਨਾਲ ਜੰਗ ਹੋਵੇ। ਹੋਏ ਬਰਾਬਰ ਹੇਰੋ ਵਾਰ ਆਪਣੋ ਕੀਜੈ ਬਲ ਸੰਭਾਰ। ਕਾਲੇ ਖਾਂ ਕਹਿੰਦਾ ਬਰਾਬਰ ਹੋ ਕੇ ਮੇਰੇ ਵਾਰ ਨੂੰ ਦੇਖੋ, ਆਪਣੇ ਵਾਰ ਨੂੰ ਸੰਭਾਲੋ, ਆਪਣੇ ਬਲ ਦੀ ਸੰਭਾਲ ਕਰੋ। ਸੁਣ ਸਤਿਗੁਰ ਕਾਲੇ ਖਾਂ ਬੈਣ ਤਜਿਓ ਤੁਰੰਗ ਜਿਨ ਕੁਛ ਭੈਣ। ਕਵੀ ਜੀ ਲਿਖਦੇ ਨੇ ਕਿ ਜਦੋਂ ਕਾਲੇ ਖਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਛੱਡ ਦਿੱਤਾ ਹੈ, ਘੋੜੇ ਤੋਂ ਛਾਲ ਮਾਰ ਕੇ ਥੱਲੇ ਉਤਰ ਗਏ ਨੇ। ਜਿਨੋਂ ਕੁਛ ਭੈ ਨਾ, ਕਵੀ ਜੀ ਲਿਖਦੇ ਨੇ ਜਿਨ੍ਹਾਂ ਸਤਿਗੁਰਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਉਹਨਾਂ ਨੇ ਕਾਲੇ ਖਾਂ ਤੋਂ ਕੀ ਡਰਨਾ ਸੀ। ਕਾਲੇ ਖਾਂ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰ ਗਏ। ਕਾਹੇ ਉਤੋਂ ਇਹ ਚਿਤ ਹੌਸ ਨਾ ਰਹੇ ਲਰ ਤਥਾ ਜਿਵੇਂ ਅਬ ਤੂੰ ਚੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਲੇ ਖਾਂ ਤੇਰੇ ਮਨ ਦੇ ਵਿੱਚ ਰਤਾ ਵੀ ਕੋਈ ਸ਼ੱਕ ਨਾ ਰਹਿ ਜਾਵੇ, ਕੋਈ ਹਵਸ ਤੇਰੇ ਮਨ ਦੇ ਵਿੱਚ ਰਹਿ ਨਾ ਜਾਵੇ। ਇਸ ਕਰਕੇ ਤੇਰੀ ਇਸ ਮੰਗ ਨੂੰ ਵੀ ਅਸੀਂ ਪੂਰਿਆਂ ਕਰਦੇ ਹਾਂ। ਲਰੈ ਤਥਾ ਜਿਮ ਅਬ ਤੂੰ ਚਾਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਲੇ ਖਾਂ ਉਸੇ ਤਰ੍ਹਾਂ ਲੜਾਂਗੇ ਜਿਸ ਤਰ੍ਹਾਂ ਤੂੰ ਆਪਣੇ ਮਨ ਦੇ ਵਿੱਚ ਲੜਨ ਦੀ ਚਾਹ ਰੱਖਦਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰ ਕੇ ਪੈਦਲ ਹੋ ਗਏ। ਸਤਿਗੁਰੂ ਦਲੇਰ ਨਿਰਭੈ ਯੋਧਾ ਕਹਿੰਦੇ ਜਿਹੜੀ ਚਾਹੇ ਉਹ ਕਾਰ ਕਰ ਲੈ। ਝੱਟ ਘੋੜੇ ਨੂੰ ਛੱਡ ਕੇ ਹੋਏ ਪੈਦਲ ਤੇਗ ਢਾਲ ਲੈ ਆਖ ਦੇ ਵਾਰ ਲੈ। ਰਹਿ ਜਾਏ ਨਾ ਦਿਲ ਦੀ ਦਿਲ ਅੰਦਰ मर्द बन के जंग तलवार कर ले आ भाई वद अगा करतार सिंगा होश थां सिर हो होशियार कर ले।
सतगुरु जी कहंदे ने काले खां तेरी मंग नू पूरा कीता है अगे वद ते अपना वार कर।
खड़ज सिपर दोनों कर तारी भय समुख दोनों पट भारी।
दोवां ने हथियारां नू धारण कीता है दोवां ने तलवारां नू धारण कीता है दोवां ने एक हथ दे विच आपो अपनी ढाल फड़ी हुई है।
भय समुख दोनों पट भारी दोवें जिहड़े गाढ़े सूरमे ने ना ओ एक दूजे दे सामने होए। दै दल के दोनों सरदार दोनों कह उत्साह उदार।
कवि जी लिखते ने कि दोवे आपो अपने दल दे सरदार ने भाव के एक पासे सिखा वाले पासे सतगुरु हरगोबिंद सचे पातशाह जी सारयां दे सरमौर ने सारयां दे मोहरी ने ते दूसरे पासे तुरकां दे वलों काले खां सारयां तों वड्डा जरनैल अपनी फौज दे वलों मोहरी है। दोवे आपो अपनी फौज दे सरदार ने दोनों के उत्साह उदार। कवि जी लिखते ने कि दोवां दे मन दे विच युद्ध दा वड्डा चाह।
दोनों वीर वीर रस टरे दोनों दाव जंग को करे।
दोवे सूरमे वीरता दे रस दे विच भरे होए ने दोवे आपो अपना दा दे नाल जंग करदे ने।
दोनों के आनन पर लाली दोनों विद्यावान विसाली।
कवि लिखते ने दोवां दे मुआं दे उते गुस्से दी लाली है। दोवे बहुत ज्यादा विद्यावान ने हथियार चलाउण दे विच वड्डे निपुण ने।
दोनों जीतन के अभिलाखी दोनों को दल देखत आखी।
कवि जी लिखते ने कि दोवे आपो अपने मन दे विच जित दी लालसा नू धारण करदे ने। दोवां दलां दे दोवां पासयां दे जिहड़े सूरमे ने इन्हां दोवां नू अखां दे नाल देख रहे ने।
दोनों इत्युत विचरण लागे दोनों बाम दाए होए आगे।
दोवां दा युद्ध होना शुरू होया इधर उधर विचरण लगे ने कदे खब्बे हुंदे ने कदे सज्जे हुंदे।
दोनों पटे बाज की विद्या कर कर दोनों चाहत छिदया।
ग्रंथाकार भाई संतोख सिंह जी लिखते ने कि दोवे गतके बाजी दे चंगे माहर ने आपो अपनी विद्या एक दूजे नू दिखाउंदे ने।
तर तर दोनों चाहत विद्या आपो अपना वार करके एक दूजे नू विनना चाहुंदे। दोनों चरण चलाकी कर वार रोक दोनों टिग यारे।
दोवे आपो अपने पैरां दी चलाकी करके इधर उधर फिरदे ने वार रोकदे ने ते दूसरे ते वार करदे ने।
सिपर सिपर सो दोनों पेर कर दोनों चमकत शमशेर।
कवि संतोख सिंह जी लिखदे ने कि दोवां दीआं ढालां एक दूजी दे नाल खेंदियां ने दोवां दे हत्थां दे विच तिखियां तलवारां चमकदियां।
जुटे वीर दोनों समछेर जन दोनों बल ब्रिखब बडेर।
कवि संतोख सिंह जी उपमा देंदे ने कि किस तरह एक दूजे दे नाल जुटे होए ने।
जुटे वीर दोनों समछेर
कवि जी लिखदे ने किस तरह मन्या जा सकदा है कि दो बली शेर एक दूजे दे नाल लड़ रहे होण।
जन बल ब्रिखब बडेर या फिर इस तरह भी मन्या जा सकदा है कि दो जिहड़े सां ने ना एक दूजे दे नाल भिड़ रहे होण। सिंह खड़ग ते दोनों यारे मनो मस्त के कुंजर पेरे।
तलवारां रूपी सिंघां दे नाल भिड़दे ने मनो मस्त द्वै कुंजर फिरे। कवि जी एक होर प्रमाण देंदे ने ए भी मन्या जा सकदा है कि जिवें दो मत्ते होए हाथी लड़ रहे होण इस तरह लगदा है।
भुज दंडन है सुंड जिनके तीक्षण दसन आसन बढ़ जिनके।
जिस तरह के वड्डे साना दा भेड दा प्रमाण दिता है कवि जी ने ते कवि जी लिखदे ने कि जेकर इस तरह मन्या जावे कि दो सान लड़दे ने ते फिर जिहड़ियां तलवारां ने ओह सिंह मन्नियां जा सकदियां ने कि दोवां सानां दे सिंह ने। अगे कवि जी लिखदे ने कि जेकर मैं इस तरह दा प्रमाण देवां कि दो मस्त हाथी लड़ रहे ने ते फिर प्रमाण देना पवेगा कि भुज दंड जिन्हां दे मनो सुंडां हन।
ਜਿਹੜੇ ਬਾਹਾਂ ਨੇ ਜਿਹੜੇ ਡੌਲੇ ਨੇ ਦੋਵਾਂ ਸੂਰਮਿਆਂ ਦੇ ਉਹ ਹਾਥੀ ਦੀ ਸੁੰਡ ਦੀ ਤਰ੍ਹਾਂ ਮਜ਼ਬੂਤ ਨੇ। ਤੀਛਣ ਦਸਨ ਅਸਨ ਵੱਢ ਜਿਨ ਕੇ ਤੇ ਜਿਸ ਤਰ੍ਹਾਂ ਹਾਥੀ ਦੇ ਦੰਦ ਬਾਹਰ ਨੂੰ ਤਿੱਖੇ ਤਿੱਖੇ ਨਿਕਲੇ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਤਲਵਾਰਾਂ ਰੂਪੀ ਤਿੱਖੇ ਉਹਨਾਂ ਦੇ ਦੰਦ ਨੇ। ਇਸ ਤਰੀਕੇ ਦੇ ਭੇਡ ਦਾ ਜ਼ਿਕਰ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਇਸ ਤਰੀਕੇ ਦੇ ਧਰਮ ਯੁੱਧ ਦਾ ਬਿਆਨ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਦਿੰਦੇ ਨੇ।
ਤੇਗਾ ਤੂੰ ਗਿਆ ਮੋਸਾਮਣਿਆ ਦੋਹਾਂ ਦਲਾਂ ਦੇ ਵੱਡੇ ਸਰਦਾਰ ਦੋਵੇਂ ਦੋਨੋਂ ਬਲੀ ਬਹਾਦਰ ਗਿਣੇ ਮਿਥੇ ਤੀਰ ਅੰਦਾਜ਼ ਤੇ ਧਨੀ ਤਲਵਾਰ ਦੋਵੇਂ ਬੇਖੌਫ ਮੱਤੇ ਬੀਰ ਰਸ ਅੰਦਰ ਭਰੇ ਜ਼ੋਰ ਤੇ ਤੇਜ ਤਰਾਰ ਦੋਵੇਂ ਆਸ ਫਤਿਹ ਦੀ ਦੋਹਾਂ ਦੇ ਦਿਲ ਅੰਦਰ ਅੰਤ ਜੁਟ ਪੈ ਜੋਸ਼ ਤਾਰ ਦੋਵੇਂ ਛਾਲਾਂ ਮਾਰਦੇ ਚਿਤਰੇ ਪੂਹੇ ਹੋ ਕੇ ਇੱਕ ਦੂਜੇ ਵੱਲੇ ਅੱਖਾਂ ਤਾਰ ਦੋਵੇਂ ਦੋਹਾਂ ਸ਼ੇਰਾਂ ਦਾ ਹੋ ਗਿਆ ਇਕੱਠ ਆ ਕੇ ਰਹੇ ਆਪਣੇ ਥਾਂ ਪਵਕਾਰ ਦੋਵੇਂ ਤੇਜ ਚੁੰਗੀਆਂ ਉੱਠਦੇ ਵਾਂਗ ਹਰਨਾ ਕਰਨਾ ਚਾਹੁੰਦੇ ਆਪਣਾ ਵਾਰ ਦੋਵੇਂ ਨਟਾਂ ਵਾਂਗ ਨਾ ਜ਼ਮੀਂ ਤੇ ਪੈਰ ਧਰਦੇ ਪਰਲੇ ਦਰਜੇ ਦੇ ਤਜਰਬੇਕਾਰ ਦੋਵੇਂ ਤੇਗਾਂ ਢਾਲਾਂ ਉੱਤੇ ਪੈਣ ਵਾਰੋ ਵਾਰੀ ਭਾਂਡੇ ਕੜ ਰਹੇ ਠਠਿਆਰ ਦੋਵੇਂ ਭਾਰੀ ਅਹਿਰਨਾ ਉੱਤੇ ਵਧਾਣ ਪੈਂਦੇ ਲੋਹਾ ਕੁੱਟਦੇ ਰਲ ਲੁਹਾਰ ਦੋਵੇਂ ਦੋਹਾਂ ਪਾਸਿਆਂ ਦੇ ਯੋਧੇ ਦੇਖ ਰਹੇ ਕਰ ਰਹੇ ਕਮਾਲ ਵਿਚਾਰ ਦੋਵੇਂ ਭਾਰੇ ਸੂਰਮੇ ਬਲੀ ਕਰਤਾਰ ਸਿੰਘਾ ਹੇਠ ਹੀ ਸਕਦੇ ਨਹੀਂ ਸਹਾਰ ਦੋਵੇਂ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਦੋਵੇਂ ਇੱਕ ਦੂਜੇ ਦੇ ਨਾਲ ਲੜ ਰਹੇ ਨੇ। ਕੋਈ ਵੀ ਸੂਰਮਾ ਇਹ ਨਹੀਂ ਚਾਹੁੰਦਾ ਕਿ ਮੇਰੀ ਹੇਠੀ ਹੋਵੇ।
ਕਾਲੇ ਖਾਂ ਉਚਰਿਓ ਬਲ ਤਾਰੇ ਖੜ ਗਿਓ ਬਾਰ ਗੁਰੂ ਲਲਕਾਰੇ।
ਕਾਫੀ ਦੇਰ ਲੜਦਿਆਂ ਲੜਦਿਆਂ ਬਤੀਤ ਹੋ ਗਈ। ਕਵੀ ਜੀ ਲਿਖਦੇ ਨੇ ਕਿ ਕਾਲੇ ਖਾਂ ਫਿਰ ਬਲ ਦੇ ਨਾਲ ਉਛਲਿਆ ਹੈ, ਖੜ ਗਿਓ ਬਾਰ ਗੁਰੂ ਲਲਕਾਰੇ, ਆਪਣੀ ਤਲਵਾਰ ਨੂੰ ਉੱਚਾ ਚੁੱਕ ਕੇ ਸਤਿਗੁਰਾਂ ਨੂੰ ਲਲਕਾਰਿਆ ਕਾਲੇ ਖਾਂ ਨੇ। ਕਹਿੰਦਾ ਰਹੋ ਠਾਂਡੇ ਮਾਰ ਤੇ ਅਬ ਜਾਣ ਨਹੀਂ ਜੈ ਹੈ ਅਬ ਲੈ ਕਰ ਪ੍ਰਾਣ। ਕਹਿੰਦਾ ਠਹਿਰ ਜਾ ਗੁਰੂ, ਹੁਣ ਤੂੰ ਆਪਣੇ ਆਪ ਨੂੰ ਮਰਿਆ ਹੀ ਸਮਝ ਲੈ, ਨਹੀਂ ਲੈ ਜੈ ਹੈ ਲੈ ਕਰ ਪ੍ਰਾਣ। ਕਵੀ ਜੀ ਲਿਖਦੇ ਨੇ ਕਿ ਕਾਲੇ ਖਾਂ ਨੇ ਆਖਿਆ ਗੁਰੂ ਤੂੰ ਆਪਣੇ ਪ੍ਰਾਣਾਂ ਨੂੰ ਹੁਣ ਮੇਰੇ ਹੱਥੋਂ ਬਚਾ ਨਹੀਂ ਸਕਦਾ।
ਸਤਿਗੁਰ ਅਦਰਕ ਸ਼ੀਘਰਤਾ ਤਾਰੀ ਕਰਤ ਚਲਾਕੀ ਸਿਪਰ ਅਗਾਰੀ।
ਕਾਲੇ ਖਾਂ ਨੇ ਤਲਵਾਰ ਦਾ ਵਾਰ ਕੀਤਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਹੀ ਜ਼ਿਆਦਾ ਕਾਲੀ ਨੂੰ ਧਾਰਨ ਕਰਕੇ ਚਲਾਕੀ ਦੇ ਨਾਲ ਢਾਲ ਅੱਗੇ ਕਰਕੇ ਵਾਰ ਨੂੰ ਰੋਕਿਆ।
ਰੋਕ ਵਾਰ ਨਿਜ ਖੜਗ ਪ੍ਰਹਾਰਾ ਕਾਲੇ ਖਾਂ ਤਵੇ ਬਲ ਤਾਰਾ।
ਕਾਲੇ ਖਾਂ ਦੇ ਵਾਰ ਨੂੰ ਰੋਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਤਲਵਾਰ ਦਾ ਪ੍ਰਹਾਰ ਕੀਤਾ। ਕਾਲੇ ਖਾਂ ਤਵੇ ਬਲ ਤਾਰਾ, ਕਾਲੇ ਖਾਂ ਨੇ ਆਪਣੇ ਬਲ ਨੂੰ ਧਾਰਨ ਕੀਤਾ ਤੇ ਸਤਿਗੁਰਾਂ ਦੇ ਕੀਤੇ ਹੋਏ ਵਾਰ ਨੂੰ ਵੀ ਉਸ ਨੇ ਢਾਲ ਦੇ ਨਾਲ ਬੇਅਸਰ ਕਰ ਦਿੱਤਾ। ਇਸ ਤਰੀਕੇ ਦੇ ਨਾਲ ਹੁਣ ਕਾਲੇ ਖਾਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਯੁੱਧ ਲੜ ਰਹੇ ਨੇ। ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਨ੍ਹਾਂ ਦੋਵਾਂ ਦੇ ਅਗਲੇ ਜੰਗ ਦੇ ਹਾਲ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ
हैपी हो वनहार। हे संता कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंद को मेरी है परना।